ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਆਦਿ ਸ਼ਕਤੀ ਜਾਂ ਪਰਮ ਤਤ। ਨਾਮ ਕੀ ਹੈ, ਹੋਰਾਂ ਸ਼ਕਤੀਆਂ ਨਾਲ ਸੰਬੰਧ। ਪਰਮ ਤੰਤ ਮੈਂ ਰੇਖ ਨਾ ਰੂਪ, ਅਸੀਂ ਵੇਖ ਆਏ ਹਾਂ ਜੋ ਸਾਡਾ ਨਿੱਕਾ ਜਿਹਾ ਪਿੰਡ ਤੇ ਸਾਰਾ ਬ੍ਰਹਿਮੰਡ ਇਕ ਹੀ ਸੂਰ ਨਾਲ ਬਣੇ ਹੋਏ ਹਨ। ਜੋ ਨਿਯਮ ਲਾ ਇਕ ਵਿਚ ਵਰਤਨ ਹੁੰਦਾ ਹੈ ਉਹ ਦੂਜੇ ਵਿਚ ਹੈ। ਹੁਣ ਅਸਾਂ ਇਸ ਗੱਲ ਦੀ ਵਿਚਾਰ ਕਰਨੀ ਹੈ ਜੋ ਸੰਸਾਰ ਚੱਕਰ ਕਿਸ ਬਲ ਨਾਲ ਚੱਲਦਾ ਹੈ। ਵੇਖੋ, ਹਰ ਇਕ ਚੀਜ਼ ਨੂੰ ਚਲਾਉਣ ਵਾਸਤੇ ਬਲ ਦੀ ਲੋੜ ਹੈ। ਟਾਂਗੇ ਨੂੰ ਘੋੜਾ ਖਿੱਚਦਾ ਹੈ, ਰੇਲ ਨੂੰ ਇੰਜਣ ਖਿੱਚਦਾ ਹੈ, ਮੋਟਰ ਨੂੰ ਪੈਟਰੋਲ ਦਾ ਤੇਲ ਤਰਾਣ ਬਖਸ਼ਦਾ ਹੈ। ਗੱਲ ਕੀ, ਹਰ ਇਕ ਚੀਜ਼ ਨੂੰ ਕਿਸੇ ਨਾ ਕਿਸੇ ਚੀਜ਼ ਦਾ ਧਾਨ ਹੈ। ਜੇ ਅਗਨੀ ਵਿਚ ਲੱਕੜੀ ਨਾ ਪਵੇ ਤਾਂ ਅਗਨੀ ਬੁੱਝ ਜਾਵੇ, ਜੇ ਸਾਡੇ ਢਿੱਡ ਵਿਚ ਰੋਟੀ ਨਾ ਪਵੇ ਤਾਂ ਸਾਡੇ ਅੰਗ ਕੰਮ ਕਰਨ ਤੋਂ ਰਹਿ ਜਾਣ। ਅਸੀਂ ਵੇਖ ਆਏ ਹਾਂ ਜੋ ਹਰ ਇਕ ਚੀਜ਼ ਖਾਂਦੀ ਪੀਂਦੀ ਹੈ ਤਾਂ ਕੰਮ ਕਰਦੀ ਹੈ। ਪ੍ਰਿਥਵੀ ਸੂਰਜ ਦੇ ਇਰਦ ਗਿਰਦ ਚੱਕਰ ਤਦ ਲਾਉਂਦੀ ਹੈ ਜੇ ਸੂਰਜ ਆਪਣੀ ਖਿੱਚ ਨਾਲ ਇਸ ਨੂੰ ਖਿੱਚਦਾ ਹੈ। ਇਸੇ ਤਰ੍ਹਾਂ ਹੋਰ ਸਾਰੇ ਤਾਰੇ ਕਿਸੇ ਨਾ ਕਿਸੇ ਖਿੱਚ ਵਿਚ ਬੱਧੇ ਹੋਏ ਹਨ ਤੇ ਉਹ ਤਾਕਤ ਉਨ੍ਹਾਂ ਨੂੰ ਹਿਲਾਂਦੀ ਤੇ ਫਿਰਾਂਦੀ ਹੈ। ਪਰ ਸੋਚਣਾ ਇਹ ਹੈ ਜੋ ਉਹ ਮੁੱਢਲੀ ਤਾਕਤ ਕੀ ਹੈ ਜੋ ਪ੍ਰਿਥਵੀ ਨੂੰ ਹੀ ਨਹੀਂ ਸਗੋਂ ਸੂਰਜ ਨੂੰ ਵੀ ਤਾਕਤ ਬਖਸ਼ਦੀ ਹੈ ਤੇ ਸਾਰੇ ਬ੍ਰਹਿਮੰਡ ਨੂੰ ਰਿੜਕਦੀ ਹੈ। ਇਹ ਇਕ ਬੜਾ ਔਖਾ ਪ੍ਰਸ਼ਨ ਹੈ ਤੇ ਜਦ ਤੋੜੀ ਹੋਰਾਂ ਸ਼ਕਤੀਆਂ ਦਾ ਵੇਰਵਾ ਖੋਲ ਕੇ ਨਾ ਕਰੀਏ ਤਦ ਤੋੜੀ ਮੁੱਢਲੀ ਸ਼ਕਤੀ ਦੀ ਸਮਝ ਨਹੀਂ ਆਉਂਦੀ। ਪਹਿਲਾਂ ਵੇਖੋ ਸਾਨੂੰ ਕਿਸ ਚੀਜ਼ ਦੀ ਲੋੜ ਹੈ ਜਿਸ ਨਾਲ ਆਪਣੇ ਸਰੀਰ ਨੂੰ ਬਚਾ ਰੱਖੀਏ। ਸਾਨੂੰ ਤਨ ਢੱਕਣ ਲਈ ਕੱਪੜੇ ਲੋੜੀਂਦੇ ਹਨ, ਪਰ ਕੱਪੜਿਆਂ ਤੋਂ ਵੀ ਵਧੇਰੇ ਲੱਕੜੀ ਦੀ ਲੋੜ ਹੈ ਜਿਸ ਨਾਲ ਅਸੀਂ ਰਹਿੰਦੇ ਪਕਾਉਂਦੇ ਤੇ ਖਾਂਦੇ ਹਾਂ। ਲੱਕੜੀ ਕਿੱਥੋਂ ਆਈ? ਬੂਟ ਤੋਂ। ਬੂਟੇ ਨੇ ਖੁਰਾਕ ਕਿੱਥੋਂ ਲਈ? ਹਵਾ ਤੋਂ। ਪਰ ਹਵਾ ਤੋਂ ਵਧੇਰੇ ਲੋੜ ਸੂਰਜ ਦੀ ਰੋਸ਼ਨੀ ਦੀ ਹੈ, ਕਿਉਂਕਿ ਜੇ ਰੋਸ਼ਨੀ ਨਾ ਹੋਵੇ ਤਾਂ ਪੱਤਰਾਂ ਵਿਚ ਪੀੜੀਅਤ, ਕਲੋਰੋਫਿਲ, ਤੋਤੇ ਰੰਗ ਜਾਂ ਪਤਰੰਗ ਤਹੀ ਨਹੀਂ ਆਉਂਦੀ। ਤਾਂ ਪਤਾ ਲੱਗਾ ਜੋ ਸਾਨੂੰ ਵੀ ਤੇ ਬੂਟਿਆਂ ਨੂੰ ਵੀ ਪ੍ਰਾਣ ਦੇਣ ਵਾਲੀ ਸ਼ਕਤੀ ਸੂਰਜ ਹੈ। ਸੂਰਜ ਦਾ ਤਰਾਣ ਕਿੱਥੋਂ ਆਉਂਦਾ ਹੈ? ਕੀ ਕਾਰਨ ਹੈ ਜੋ ਕਰੋੜਾਂ ਅਰਬਾਂ ਖਰਬਾਂ ਸਾਲ ਗੁਜਰਨ ਤੇ ਵੀ ਸੂਰਜ ਅਜਿਹਾ ਗਰਮ ਹੈ ਤੇ ਇਸ ਵਿਚ ਰਤਾ ਕੋ ਫਰਕ ਵੀ ਨਹੀਂ ਪਿਆ? ਅਸੀਂ ਭਾਵੇਂ ਪੂਰਾ ਜਵਾਬ ਨਹੀਂ ਦੇ ਸਕਦੇ, ਪਰ ਇਹ ਤਾਂ ਸਾਡੇ ਦਿਲ ਵਿਚ ਵੀ ਖਿਆਲ ਆਵੇਗਾ ਜੋ ਸੂਰਜ ਵਿਚ ਵੀ ਕਿਸੇ ਕਿਸਮ ਦਾ ਮਸਾਲਾ ਹੋਣਾ ਲੋੜੀਂਦਾ ਹੈ ਜੋ ਇਸ ਦੀ ਅੱਗ ਨੂੰ ਸਦਾ ਲਈ ਪ੍ਰਚਲਿਤ ਰੱਖ ਸਕੇ। ਇਹੋ ਤਾਂ ਪਰਮ ਤੱਤ ਜਾਂ ਮੁੱਢਲੀ ਸ਼ਕਤੀ ਹੈ ਜੋ ਸਾਡੀਆਂ ਅੱਖਾਂ ਤੋਂ ਭਾਵੇਂ ਓਹਲੇ ਹੈ ਪਰ ਹੈ ਜ਼ਰੂਰ। ਇਸ ਆਦ ਸ਼ਕਤੀ ਦਾ ਹੋਰਾਂ ਸ਼ਕਤੀਆਂ ਨਾਲ ਕੀ ਸੰਬੰਧ ਹੈ? ਇਹ ਕਿਉਂ ਨਹੀਂ ਖਤਮ ਹੋਣ ਵਿਚ ਆਉਂਦੀ? ਆਓ ਪਹਿਲਾਂ ਸਾਰੀਆਂ ਸ਼ਕਤੀਆਂ ਦਾ ਪਰਸਪਰ ਸੰਬੰਧ ਲਈਏ। ਸੰਸਾਰ ਵਿਚ ਦੋ ਚੀਜ਼ਾਂ ਹਨ, ਇਕ ਮਾਦਾ ਮੈਟਰ ਜਿਹਾ ਕਿ ਪੱਥਰ, ਪਾਣੀ, ਪਵਨ ਆਦਿ, ਦੂਜੀ ਤਾਕਤ ਜਾਂ ਤਰਾਣ ਐਨਰਜੀ ਜਥਾ ਜ਼ੋਰ, ਬਲ, ਬਿਜਲੀ, ਭਾਫ ਆਦਿ। ਰੇਲ ਆਪਣੇ ਆਪ ਨਹੀਂ ਚੱਲ ਸਕਦੀ, ਬਲਕਿ ਪਾਣੀ ਦੀ ਭਾਫ ਸਟੀਮ ਇਸ ਨੂੰ ਖਿੱਚਦੀ ਹੈ ਤੇ ਭਾਫ ਪਾਣੀ ਦੇ ਉਬਲਣ ਜਾਂ ਖੋਲਣ ਤੋਂ ਬਣਦੀ ਹੈ, ਜਿਸ ਲਈ ਪੱਥਰ ਦਾ ਕੋਲਾ ਵਰਤਦੇ ਹਨ। ਇਸੇ ਤਰ੍ਹਾਂ ਮੋਟਰ ਕਾਰਾਂ ਆਪਣੇ ਆਪ ਨਹੀਂ ਟੁਰ ਸਕਦੀਆਂ, ਇਨ੍ਹਾਂ ਵਿਚ ਪੈਟਰੋਲ ਬਲਦਾ ਹੈ ਤੇ ਬਾਲਣ ਵਾਲੀ ਬਿਜਲੀ ਦੀ ਸ਼ਕਤੀ ਹੈ। ਹੁਣ ਮਾਦੀ ਚੀਜ਼ਾਂ ਦੀਆਂ ਮੋਟੀਆਂ ਮੋਟੀਆਂ ਪੰਜ ਸ਼ਕਲਾਂ ਅਸੀਂ ਤੱਕ ਆਏ ਹਾਂ, ਜਥਾ ਪ੍ਰਿਥਵੀ, ਜਲ, ਅਗਨੀ, ਬਾਜੂ ਤੇ ਆਕਾਸ਼, ਜਿਨ੍ਹਾਂ ਨੂੰ ਪੰਜ ਤੱਤ ਜਾਂ ਪੰਜ ਭੂਤ ਵੀ ਆਖਦੇ ਹਨ। ਹਰ ਇਕ ਚੀਜ਼ ਦੀਆਂ ਤਿੰਨ ਸ਼ਕਲਾਂ ਹੁੰਦੀਆਂ ਹਨ, ਠੋਸ ਸੋਲਿਡ ਜਿਹਾ ਕਿ ਬਰਫ਼, ਦਰਵ ਲਿਕੁਇਡ ਜਿਹਾ ਕਿ ਪਾਣੀ ਤੇ ਗੈਸ ਜਿਹਾ ਕਿ ਭਾਫ਼। ਭਾਵ ਇਨ੍ਹਾਂ ਤਿੰਨਾਂ ਹਾਲਤਾਂ ਵਿਚ ਚੀਜ਼ ਇਕੋ ਹੀ ਹੈ, ਪਾਣੀ, ਪਰ ਨਾਮ ਭਿੰਨ ਭਿੰਨ ਸਨ ਕਿਉਂਕਿ ਸ਼ਕਲਾਂ ਤੇ ਗੁਣ ਵੀ ਭਿੰਨ ਭਿੰਨ ਹਨ। ਇਸੇ ਤਰ੍ਹਾਂ ਸ਼ਕਤੀ ਐਨਰਜੀ ਦੀਆਂ ਵੀ ਮੋਟੀਆਂ ਮੋਟੀਆਂ ਪੰਜ ਕਿਸਮਾਂ ਹਨ, ਗਰਮੀ ਹੀਟ ਜਿਹਾ ਕਿ ਅੱਗ, ਜੋਤ, ਜਵਾਲਾ ਆਦਿ। ਗਰਮੀ ਦਾ ਕੀ ਅਸਰ ਹੁੰਦਾ ਹੈ? ਇਹ ਠੋਸ ਚੀਜ਼ਾਂ ਨੂੰ ਪੰਘਾਰਦੀ ਹੈ, ਜਿਹਾ ਕਿ ਬਰਫ਼ ਪਿਘਲ ਕੇ ਪਾਣੀ ਬਣ ਜਾਂਦਾ ਹੈ, ਮੋਗ ਪਿਘਲ ਕੇ ਲੇਸਦਾਰ ਸਿੱਥਾ ਹੋ ਜਾਂਦਾ ਹੈ ਤੇ ਸਿੱਥੇ ਤੋਂ ਤੇਲ। ਫਿਰ ਪਾਣੀ ਵਰਗੀਆਂ ਚੀਜ਼ਾਂ ਨੂੰ ਹੋਰ ਗਰਮ ਕਰੀਏ ਤਾਂ ਉਹ ਉੱਡ ਕੇ ਭਾਫ਼ ਬਣ ਜਾਂਦੀਆਂ ਹਨ। ਗੱਲ ਕੀ, ਗਰਮੀ ਠੋਸ ਨੂੰ ਦਰਬ ਤੇ ਦਰਬ ਨੂੰ ਗੈਸ ਬਣਾਉਂਦੀ ਹੈ। ਇਸ ਦਾ ਉਲਟ ਸਰਦੀ ਹੈ। ਥਰਮਾਮੀਟਰ ਨਾਲ ਵੀ ਅਸੀਂ ਬਿਮਾਰਾਂ ਦੀ ਗਰਮੀ ਮਾਪਦੇ ਹਾਂ। आवाज साउंड ए भी एक ताकत है जिहा कि गर्मी है जब टल्ली दी टांटन कर दी है तो इसके हिस्से थर थर कंबदे हन जब सितार बजदी है तो इसदियां तारां कंबदियां हन जिहा कि नजर आउंदा है जब साडी जवान बोलदी है तो साडियां साह वालियां नाड़ां थर थर कंबदियां हन गल की आवाज थरकंबे वाइब्रेशन का नाम है ए थरकंबा साडे कन्ना तोड़ी तद पहुंचदा है जे राह विच हवा पौन होवे क्योंकि हवा थर थर कंबन लग पैंदी है ते नाल ही साडे कन्न दा पर्दा कंबदा है तो असीं आवाज सुनदे हां पर अग्नि विच ते आवाज विच रतक फर्क है अग्नि नाल चीजां जद खोलन लग पैंदियां हन तां उपरली तह हेठां आउंदी है ते हेठली उपर भाव गर्मी नाल पानी विच खलबल पैदा हो जांदा है पर आवाज नाल हफड़ा दफड़ी नहीं पैंदी किस्म किस्म दियां लहरां वेव साडे तोड़ी आउंदियां हन ते आवाज खत्म होण मगरों चीजां अपने ही थां रहिंदियां हन इसलिए गर्मी मानो पालो जां हफड़ा दफड़ी दा चिन्ह है पर आवाज रुक रुक के काम करदी है ते परमाणुआं विच कलबल नहीं पाउंदी इस विच कोई शक नहीं कि उच्ची आवाज नाल साडे कन्न उपर उच्चा असर पैंदा है ते पटाखे दी आवाज नाल कन्न नूं झप्पे लगण दा भी डर है पर गर्मी नाल तां चीजां गल जांदियां हन ते अपना रूप ही खो बैठदियां हन इस करके गर्मी दी सूखम शकल आवाज है जोत जां रोशनी लाइट ए तीजी शक्ति है इसका मंबा मुख सूरज है पर सूरज तों दीवे लैंप लकड़ियां आदि त्राण लैके फिर अपनी रोशनी भी बनदे हन रोशनी बड़ी ही सूखम शक्ति है जिहा कि इसकी टोर तो पता लगेगा आवाज एक सकेंट विच 1200 फुट टुरदी है जां मील का चौथा हिस्सा पर रोशनी उसे वेले विच 186,000 मील टुर जांदी है भाव रोशनी आवाज कोलों 1.25 लाख गुणा तेज टुरदी है सूरज तो रोशनी साडी पृथ्वी तोड़ी 8 मिंटां विच उपड़ जांदी है पर जे रास्ता आवाज नूं तय करना पवे तां 1.25 साल लग जावे रोशनी दियां होर कई शकलां हन जो अगे वेखांगे आकर्षण एक खिंचण वाली शक्ति है हर एक चीज दूजी नूं अपने वल खिंचदी है सूरज जमीन नूं खिंचदा है जमीन सूरज नूं ज्यो ज्या विस्तार होवे ओहो जही खिच हुंदी है सारा ब्रह्मांड पर सपरी खिच त्राण नाल अपनी जगह इस तरह स्थित है जीकण रस्सा खड़ो जांदा है जां दोवें खिंचण वालियां धिरां इक्को जिन्ने जोर वालियां होण इहो सबब है जो सृष्टि बिन थंभां खड़ी है जथा श्री गुरुवास सुनो धरत का सुपाए बिन थंभा राखे सच गल पाए इस आकर्षण शक्ति नूं पाछवी साइंसदान पृथ्वी खिच ग्रेविटेशन आखदे हन इस शक्ति दी इक शकल चुंबक रस है जिस करके चुंबक लोहा होर लोहिया नूं अपने वल खिंचदा है चुंबक रस हर एक लोहे विच नहीं हुंदा पर खास तरीके वातन नाल इह रस लोहे विच वाछा जांदा है इह खिच इतनी प्रबल हुंदी है जो मना मूही चीजां नूं चुक सकदी है सियाणे लोकी आखदे हन जो सोमनाथ देवता जो हवा विच खड़ा सी ते जिस नूं महमूद गजनवी ने तोड़िया सी उस दे हवा विच खड़ोण दा कारण ए सी जो समुंदर दियां 4 कुंटां विच चुंबक पत्थर सी जिस दी तोलमी खिच बैलेंस अट्रैक्शन नाल मूर्ति ना इधर डिगदी सी ना उधर पांचवी प्रथम शक्ति बिजली इलैक्ट्रिसिटी है जद बदल टकराउंदे हन तां नाले रोशनी नाले बिजली पैदा हुंदी है जद पानी उची जगह तो नीवी जगह रड़के जांदा है तां इह पहिए नूं चलाउंदा है ते इस राहीं भी फिर बिजली बनदी है मोटरां विच बिजली काम करदी है वड्डे वड्डे शहरां दे लैंप बिजली नाल चलदे हन बिजली होर शक्तियां कोलों परबल इस करके है जो जीवां वांग इस विच भी 2 अंग हन सुच्चा ते कुच्चा जमा ते नफी मानो इस विच भी सुख ते दुख दे 2 अंग हन बिजली अनेकां प्रकार दी है ते इस दी चाल भी अनेकां किस्म दी है कदी इह रोशनी नूं भी मात कर जांदी है कदी रतक पछां रह जांदी है जीकण मादा तत 5 सन तीकण इस शक्ति दे अंग भी 5 हन पर हुण असां इह सोचणा है जो कि इह भिन्न भिन्न हन जां आपस विच इक सानूं पता है जो धुप ते गर्मी विच जोड़ है क्योंकि जब सूरज चढ़दा है तां गर्मी अपने आप ही हो जांदी है इसे तरह जब लोहे नूं गर्म करिए ਤਾਂ ਪਹਿਲੋਂ ਲਾਲ ਹੁੰਦਾ ਹੈ ਤੇ ਫਿਰ ਚਾਂਦੀ ਵਾਂਗ ਚਿੱਟਾ ਹੋ ਕੇ ਚਮਕਦਾ ਹੈ, ਜਿਸ ਤੋਂ ਪਤਾ ਲੱਗਾ ਜੋ ਗਰਮੀ ਜਿਉਂ ਜਿਉਂ ਵੱਧਦੀ ਹੈ ਤਿਉਂ ਤਿਉਂ ਰੋਸ਼ਨੀ ਵੀ ਚਮਕਦੀ ਹੈ। ਹੁਣ ਰੋਸ਼ਨੀ ਜੋ ਸੂਰਜ ਥੀ ਆਉਂਦੀ ਹੈ ਉਹ ਵੀ ਕਹਿਰੀ ਨਹੀਂ। ਮੀਂਹ ਵਾਲੇ ਦਿਹਾੜੇ ਅਸੀਂ ਵੇਖਦੇ ਹਾਂ ਜੋ ਕਈ ਵਾਰੀ ਅਸਮਾਨ ਉਪਰ ਸਤਰੰਗੀ ਪੀਂਘ ਪੈਂਦੀ ਹੈ। ਇਹ ਪੀਂਘ ਸਤਰੰਗਾਂ ਵਾਲੀ ਕਿਉਂ ਹੈ? ਕਾਰਨ ਇਹ ਹੈ ਜੋ ਰੋਸ਼ਨੀ ਕਹਿਰੀ ਨਹੀਂ, ਰੋਸ਼ਨੀ ਅਕਹਿਰੀ ਨਹੀਂ, ਇਸ ਦੇ ਵੀ ਅੱਗੋਂ ਸੱਤ ਅੰਗ ਹਨ। ਜੀਕਣ ਵਾਜ ਨੂੰ ਅਸੀਂ ਬਾਜੇ ਉਪਰ ਸੱਤ ਸੁਰਾਂ ਸਾਰੇ ਗਾਮਾ ਪਹਾਧਾਨੀ ਵਿਚ ਵੰਡਦੇ ਹਾਂ। ਤੀਕਣ ਕਹਿਰੀ ਰੋਸ਼ਨੀ ਨੂੰ ਵਾਹਿਗੁਰੂ ਨੇ ਸੱਤਾਂ ਰੰਗਾਂ ਵਿਚ ਵੰਡਿਆ ਹੋਇਆ ਹੈ, ਜਿਨ੍ਹਾਂ ਦੇ ਨਾਮ ਇਹ ਹਨ ਲਾਲ, ਸੰਗਤਰੀ, ਪੀਲਾ, ਸਾਵਾਂ, ਨੀਲਾ, ਵੈਂਗਣੀ, ਬਨਫਸ਼ੀ। ਇਸ ਤੋਂ ਸਪਸ਼ਟ ਹੈ ਜੋ ਰੋਸ਼ਨੀ ਇਕ ਪਾਸੇ ਤਾਂ ਗਰਮੀ ਨਾਲ ਮਿਲੀ ਹੋਈ ਹੈ ਤੇ ਦੂਜੇ ਪਾਸੇ ਬਿਜਲੀ ਨਾਲ। ਕੀ ਬਿਜਲੀ ਤੇ ਰੋਸ਼ਨੀ ਦਾ ਵੀ ਆਪਸ ਵਿਚ ਕੋਈ ਪਰਸਪਰ ਸੰਬੰਧ ਹੈ? ਉੱਤਰ ਹੈ, ਜੋ ਵਾਸਤਵ ਵਿਚ ਬਿਜਲੀ ਦੀਆਂ ਲਹਿਰਾਂ ਦੋਵੇਂ ਇਕੋ ਟੋਰ ਨਾਲ ਟੁਰਦੀਆਂ ਹਨ, ਇਸ ਕਰਕੇ ਵਿਚੋਂ ਤਾਂ ਇਕ ਹੀ ਹਨ ਪਰ ਉਨ੍ਹਾਂ ਦਾ ਥਰਾਟ, ਥਰਕੰਬੇ, ਵਾਈਬ੍ਰੇਸ਼ਨ ਫ੍ਰੀਕੁਐਂਸੀ ਵਿਚ ਫਰਕ ਹੈ। ਕਈ ਲਹਿਰਾਂ ਜਰਾ ਠੁੱਲੀਆਂ ਹੁੰਦੀਆਂ ਹਨ, ਕਈ ਬਰੀਕ। ਜਿਹੜੀਆਂ ਬਰੀਕ ਲਹਿਰਾਂ ਹੁੰਦੀਆਂ ਹਨ ਉਹ ਤੀਖਣ ਬਾਣਾ ਵਾਂਗ ਪੱਥਰਾਂ ਨੂੰ ਵੀ ਚੀਰ ਕੇ ਲੰਘ ਜਾਂਦੀਆਂ ਹਨ, ਪਰ ਠੁੱਲੀਆਂ ਲਹਿਰਾਂ ਡੂੰਘੀਆਂ ਨਹੀਂ ਜਾਂਦੀਆਂ। ਅਸੀਂ ਐਕਸਰੇ ਦਾ ਹਾਲ ਜਾਣਦੇ ਹੀ ਹਾਂ, ਇਹ ਸਾਡੇ ਸਰੀਰ ਦੀਆਂ ਹੱਡੀਆਂ ਵੀ ਤੱਕ ਸਕਦੀਆਂ ਹਨ। ਕਿਉਂ? ਇਸ ਕਰਕੇ ਜੋ ਐਕਸਕਰਨਾਂ ਬੜੀਆਂ ਬਰੀਕ ਹੁੰਦੀਆਂ ਹਨ। ਸੂਰਜ ਦੀ ਰੋਸ਼ਨੀ ਤੋਂ ਵੀ ਸੂਖਮ, ਇਸ ਦੇ ਉਲਟ ਬਿਜਲੀ ਦੀਆਂ ਉਹ ਲਹਿਰਾਂ ਹਨ ਜਿਨ੍ਹਾਂ ਦੁਆਰਾ ਅਸੀਂ ਘਰ ਬੈਠੇ ਬਾਹਰ ਦੀਆਂ ਖ਼ਬਰਾਂ ਸੁਣ ਸਕਦੇ ਹਾਂ। ਇਨ੍ਹਾਂ ਬੇਤਾਰ ਲਹਿਰਾਂ ਵਾਇਰਲੈਸ ਵੇਵ ਦੀ ਲੰਬਾਈ ਜ਼ਿਆਦਾ ਹੁੰਦੀ ਹੈ, ਇਸ ਕਰਕੇ ਆਕਾਸ਼ ਵਿਚ ਇਹ ਸਕੈਨ ਦੌੜਦੀਆਂ ਹਨ। ਐਕਸਕਰਨਾਂ ਜੇ ਤੇਜ ਨਿੱਕੀ ਸੂਈ ਵਾਂਗ ਹਨ ਤਾਂ ਬੇਤਾਰ ਲਹਿਰਾਂ ਲੰਮਿਆਂ ਨੀਜੀਆਂ ਵਾਂਗ ਹਨ। ਜਿੱਥੇ ਸੂਈ ਜਾ ਸਕਦੀ ਹੈ ਉਥੇ ਨੇਜਾ ਨਹੀਂ ਜਾ ਸਕਦਾ, ਪਰ ਜਿਤਨਾ ਤੇਜ ਨੇਜਾ ਟੁਰ ਸਕਦਾ ਹੈ ਉਤਨੀ ਸੂਈ ਨਹੀਂ। ਗੱਲ ਕੀ, ਰੋਸ਼ਨੀ ਤੇ ਬਿਜਲੀ ਆਪਸ ਵਿਚ ਭੈਣਾਂ ਹਨ। ਬਿਜਲੀ ਜਰਾ ਹੋਰ ਤਕਣੀ ਤੀਬਰ ਸ਼ਕਤੀ ਹੈ। ਹੇਠਲੇ ਨਕਸ਼ੇ ਤੋਂ ਪਤਾ ਲੱਗੇਗਾ ਜੋ ਰੋਸ਼ਨੀ ਤੇ ਬਿਜਲੀ ਵਿਚ ਪਰਸਪਰ ਕੀ ਸੰਬੰਧ ਹੈ। ਸੂਰਜ ਦੀ ਰੋਸ਼ਨੀ ਅਸੀਂ ਵੇਖ ਆਏ ਹਾਂ ਅਕਹਿਰੀ ਨਹੀਂ, ਸੱਤਾਂ ਰੰਗਾਂ ਦੀ ਬਣੀ ਹੋਈ ਹੈ। ਇਹ ਸੱਤ ਰੰਗ ਤਾਂ ਅੱਖਾਂ ਨਾਲ ਨਜ਼ਰ ਆਉਂਦੇ ਹਨ, ਪਰ ਇਨ੍ਹਾਂ ਰੰਗਾਂ ਤੋਂ ਬਗੈਰ ਹੋਰ ਰੰਗ ਵੀ ਹਨ ਜੋ ਸਾਨੂੰ ਭਾਵੇਂ ਨਜ਼ਰ ਨਹੀਂ ਆਉਂਦੇ ਪਰ ਹਨ ਜ਼ਰੂਰ। ਜਿਹਾ ਕਿ ਕਈ ਆਵਾਜ਼ਾਂ ਹਨ ਜੋ ਅਸੀਂ ਨਹੀਂ ਸੁਣ ਸਕਦੇ ਪਰ ਪੰਛੀ ਸੁਣ ਸਕਦੇ ਹਨ, ਜਾਂ ਜਿਹਾ ਕਿ ਕਈ ਬੂਹਾਂ ਹਨ ਜੋ ਅਸੀਂ ਨਹੀਂ ਸੁਣ ਸਕਦੇ ਪਰ ਸ਼ਿਕਾਰੀ ਕੁੱਤੇ ਸੁਣ ਸਕਦੇ ਹਨ। ਜੋ ਰੋਸ਼ਨੀ ਤੇ ਬਿਜਲੀ ਵਾਸਤਵ ਵਿਚ ਇਕ ਹਨ, ਜੇ ਫਰਕ ਹੈ ਤਾਂ ਰਤਕ ਟੋਰ ਵਿਚ ਹੈ, ਇਤਨਾ ਜਿਤਨਾ ਕਿ ਬਾਂਬਰੋਲੇ ਤੇ ਹਵਾ ਦੇ ਬੁੱਲੇ ਦਾ ਫਰਕ ਹੁੰਦਾ ਹੈ। ਬਿਜਲੀ ਤੇ ਚੁੰਬਕ ਰਸ ਵੀ ਆਪਸ ਵਿਚ ਇਕ ਹਨ, ਕਿਉਂਕਿ ਜਦ ਬਿਜਲੀ ਦੇ ਆਲੇ ਨੂੰ ਭਵਾਈਏ ਤਾਂ ਚੁੰਬਕ ਰਸ ਇੰਜ ਨਿਕਲਦਾ ਹੈ ਮਾਨੋ ਬਿਜਲੀ ਦਾ ਪਰਛਾਵਾਂ ਪੈ ਰਿਹਾ ਹੈ। ਇਸੇ ਕਰਕੇ ਸਾਰੀਆਂ ਸ਼ਕਤੀਆਂ ਆਪਸ ਵਿਚ ਇਕ ਹਨ। ਜੇ ਫਰਕ ਹੈ ਤਾਂ ਲਹਿਰਾਂ ਦੀ ਤੀਖਣਤਾ ਤੇਜ਼ੀ ਜਾਂ ਤਾਕਤ ਵਿਚ ਹੈ। ਜੀਕਣ ਹਵਾ ਹੌਲੀ ਹੋਵੇ ਤਾਂ ਮਾਨੋ ਹੈ ਹੀ ਨਹੀਂ, ਪਰ ਜਦ ਟੁਰਦੀ ਹੈ ਤਾਂ ਹਵਾ ਨੂੰ ਅਸੀਂ ਬੁੱਲਾ ਆਖਦੇ ਹਾਂ। ਜੇ ਹੋਰ ਤੇਜ਼ ਹੋਵੇ ਤਾਂ ਹਨੇਰੀ, ਜੇ ਤੇਜ਼ੀ ਦੇ ਨਾਲ ਹਵਾ ਵਿਚ ਚੱਕਰ ਵੀ ਹੋਵੇ ਤਾਂ ਉਸ ਨੂੰ ਅਸੀਂ ਬਾਂਬਰੋਲਾ ਆਖਦੇ ਹਾਂ। ਜੇ ਬਾਂਬਰੋਲਾ ਰਤਕ ਤੇਜ਼ ਹੋਵੇ ਤਾਂ ਅੱਗ ਬਗੋਲਾ ਆਖਵਾਉਂਦਾ ਹੈ। ਇਸੇ ਤਰ੍ਹਾਂ ਸਾਰੀਆਂ ਸ਼ਕਤੀਆਂ ਇਕ ਹਨ ਤੇ ਇਨ੍ਹਾਂ ਦਾ ਮੁੱਢ ਇਕ ਜਾਪਦਾ ਹੈ, ਫਰਕ ਹੈ ਤਾਂ ਇਨ੍ਹਾਂ ਦੀ ਪ੍ਰਬਲਬਤਾ ਜਾਂ ਥਰਕੰਬਣੀ ਵਿਚ। ਇਤਨਾ ਹੀ ਨਹੀਂ, ਅੱਜ ਕੱਲ ਦੇ ਸਾਇੰਸਦਾਨ ਇਸ ਨਤੀਜੇ ਤੇ ਅਪੜੇ ਹਨ ਕਿ ਜੋ ਪੱਥਰ ਆਦਿ ਚੀਜ਼ਾਂ, ਮਾਦਾ, ਮੈਟਰ ਵੀ ਬਿਜਲੀ ਦਾ ਹੀ ਰੂਪ ਹਨ। ਜੇ ਫਰਕ ਹੈ ਤਾਂ ਇਤਨਾ ਜੋ ਇੱਥੇ ਆ ਕੇ ਬਿਜਲੀ ਮਨ ਨੂੰ ਜੰਮ ਗਈ ਹੈ ਤੇ ਉਂਝ ਸਾਂਭਦਾਨ ਸੀ। ਸਿਆਣੇ ਆਖਦੇ ਹਨ ਜੋ ਰੇਲ ਦੇ ਇਕ ਦਾਣੇ ਵਿਚ ਇਤਨੀ ਬਿਜਲੀ ਹੈ ਜੋ ਇਹ ਸਾਰੀ ਦੁਨੀਆਂ ਦੀਆਂ ਰੇਲਾਂ ਤੇ ਮਸ਼ੀਨਾਂ ਚਲਾ ਸਕਦੀ ਹੈ। ਮਨ ਰੇਲ ਦਾ ਕਣਕਾ ਕਰੋੜਾਂ ਮਣਾਂ ਕੋਲੇ ਦੇ ਬਰਾਬਰ ਹੈ ਤਾਂ ਪਤਾ ਲੱਗਾ ਜੋ ਮਾਦਾ ਵੀ ਸ਼ਕਤੀ ਦਾ ਹੀ ਰੂਪ ਹੈ। ਕਿਸੇ ਕਾਰਨ ਇਸਦੀ ਬਿਜਲੀ ਸੁੰਗੜ ਕੇ ਬਹਿ ਗਈ ਹੈ, ਜਿਸ ਤਰ੍ਹਾਂ ਕੱਛੂ ਕੁੰਮੀ ਆਪਣੀਆਂ ਬਾਹਾਂ ਅੰਦਰ ਕਰਕੇ ਬਹਿ ਜਾਂਦੀ ਹੈ। ਰੇਡੀਅਮ ਧਾਤ ਜੋ ਸਾਡੀਆਂ ਘੜੀਆਂ ਉਪਰ ਲੱਗੀ ਹੋਈ ਹੈ ਟੁੱਟ ਟੁੱਟ ਕੇ ਸ਼ਕਤੀ ਦੇ ਰਹੀ ਹੈ, ਪਰ ਕੀ ਅਸੀਂ ਆਪ ਧਾਤਾਂ ਨੂੰ ਤੋੜ ਕੇ ਬਣਾ ਲਵਾਂਗੇ? ਇਹ ਦੱਸਣਾ ਔਖਾ ਹੈ, ਕਿਉਂਕਿ ਵਾਹਿਗੁਰੂ ਸਾਨੂੰ ਉਹ ਚੀਜ਼ਾਂ ਦਿੰਦਾ ਹੈ ਜੋ ਅਸੀਂ ਸਾਂਭ ਸਕੀਏ। ਅਸੀਂ ਅਗਲੀਆਂ ਤਾਕਤਾਂ ਤੇਲ, ਕੋਲਾ, ਭਾਫ਼, ਬਿਜਲੀ ਨੂੰ ਹੀ ਨਹੀਂ ਅਜੇ ਸਾਂਭ ਸਕਦੇ ਤੇ ਇਕ ਦੂਜੇ ਨੂੰ ਇਨ੍ਹਾਂ ਖੰਡਿਆਂ ਨਾਲ ਮਾਰ ਰਹੇ ਹਾਂ। ਪਰ ਇਕ ਕਣਕੇ ਵਿਚ ਜੋ ਸ਼ਕਤੀ ਹੈ ਉਹ ਇਤਨੀ ਡਾਢੀ ਹੈ ਕਿ ਸਾਰਾ ਭਾਰਤ ਵਰਸ਼ ਉਲਟਾ ਸਕਦੀ ਹੈ, ਸਾਰਾ ਸਮੁੰਦਰ ਸੁਕਾ ਸਕਦੀ ਹੈ, ਸਾਰੀ ਪ੍ਰਿਥਵੀ ਹਿਲਾ ਸਕਦੀ ਹੈ। ਫਿਰ ਇਹ ਕੀਕਣ ਹੋ ਸਕਦਾ ਹੈ ਜੋ ਸਾਨੂੰ ਹੁਣ ਇਹ ਤਾਕਤ ਲੱਭ ਜਾਵੇ ਜਦਕਿ ਅਸੀਂ ਇਸ ਨੂੰ ਸਾਂਭਣ ਦੇ ਸਮਰੱਥ ਹੀ ਨਹੀਂ। ਬੱਚੇ ਦੇ ਹੱਥ ਵਿਚ ਸ਼ੀਸ਼ਾ ਦਈਏ ਤਾਂ ਤੋੜ ਛੱਡੇਗਾ, ਵੱਡਾ ਹੋ ਕੇ ਉਹ ਸ਼ੀਸ਼ੇ ਨੂੰ ਸਾਂਭ ਸਕਦਾ ਹੈ। ਇਸੇ ਤਰ੍ਹਾਂ ਜਦ ਅਸੀਂ ਅਕਲੋਂ ਜਾਂ ਭਾਲਮਨ ਸਹੀ ਵੱਲੋਂ ਵੱਡੇ ਹੋ ਜਾਵਾਂਗੇ ਤਾਂ ਮੁੰਡਿਆਂ ਜਾਂ ਗਲੀ ਦੇ ਕੁੱਤਿਆਂ ਵਾਂਗ ਲਾਨਾ ਛੱਡ ਦੇਵਾਂਗੇ ਤਾਂ ਸਮਾਂ ਆਵੇਗਾ ਜੋ ਇਹ ਗੁਪਤ ਸ਼ਕਤੀ ਵੀ ਸਾਨੂੰ ਲੱਭ ਜਾਵੇਗੀ। ਇਸ ਤੋਂ ਪਹਿਲਾਂ ਇਸ ਦੀ ਪ੍ਰਾਪਤੀ ਦੀ ਆਸ ਰੱਖਣੀ ਫਜ਼ੂਲ ਹੈ। ਪਰ ਭਾਵੇਂ ਅਸੀਂ ਸਾਂਭ ਸਕੀਏ ਜਾਂ ਨਾ, ਇਹ ਤਾਕਤ ਹੈ ਜ਼ਰੂਰ। ਇਹ ਤਾਕਤ ਬਿਜਲੀ, ਰੋਸ਼ਨੀ ਤੇ ਹੋਰ ਸਭ ਸ਼ਕਤੀਆਂ ਤੋਂ ਅਤੀ ਸੂਖਮ, ਅਤੀ ਪਰਬਲ, ਅਤੀ ਸੁਤੰਤਰ ਹੈ। ਇਹ ਮੁੱਢਲੀ ਤਾਕਤ ਕੀ ਹੈ? ਇਹ ਪਰਮ ਤੱਤ ਕੀ ਹੈ? ਇਹੋ ਤਾਂ ਨਾਮ ਤੱਤ ਹੈ, ਇਹੋ ਤਾਂ ਸੰਸਾਰ ਦਾ ਮੁੱਢ ਹੈ। ਨਹੀਂ ਨਹੀਂ, ਇਹ ਸੰਸਾਰ ਦਾ ਆਦ, ਅੰਤ ਤੇ ਮੱਧ ਹੈ। ਜਥਾ ਸ੍ਰੀ ਗੁਰਮੁਖ ਵਾਕ। ਆਦ ਅੰਤ ਮੱਧ ਪ੍ਰਭ ਸੋਈ, ਆਪੇ ਕਰਤਾ ਕਰੇ ਸੋਈ। ਆਦ ਅੰਤ ਮੱਧ ਪ੍ਰਭ ਸੋਈ, ਦੂਜੇ ਲਵੇ ਨ ਲਾਈ ਜੀਓ। ਇਹ ਮੁੱਢ ਧਰੂ ਵਾਂਗ ਅਟਲ ਹੈ। ਜਥਾ ਅਟਲ ਭਇਓ ਧਰੂ ਜਾ ਕੇ ਸਿਮਨ, ਅਰ ਨਿਰਭੈ ਬਦ ਪਾਇਆ। ਜੇ ਸੂਤਰ ਖਿੱਚਿਆ ਜਾਵੇ ਤਾਂ ਬ੍ਰਹਿਮੰਡ ਢਹਿ ਕੇ ਢੇਰੀ ਹੋ ਜਾਵੇ, ਜੇ ਤਰਾਣ ਹਟ ਜਾਵੇ ਤਾਂ ਸਾਡੀ ਪ੍ਰਿਥਵੀ ਉੱਡ ਕੇ ਸੂਰਜ ਦੇ ਮੂੰਹ ਵਿਚ ਚਲੀ ਜਾਵੇ, ਸੂਰਜ ਮਹਾਂਸੂਰਜ ਦੇ ਮੂੰਹ ਤੇ ਮਹਾਂਸੂਰਜ ਪੜਲੋ ਦੇ ਬਸ ਤੇ ਪੜਲੋ ਨਿਰੰਕਾਰ ਵਿਚ। ਇਸ ਪਰਮ ਤੱਤ ਦਾ ਰੂਪ ਕੀ ਹੈ? ਗੁਰੂ ਮਹਾਰਾਜ ਦੱਸਦੇ ਹਨ, ਪਰਮ ਤੰਤ ਮੈਂ ਰੇਖ ਨਾ ਰੂਪ। ਭਾਵ ਇਸ ਵਸਤਾ ਵਿਚ ਕੋਈ ਨੇਕਤਾ, ਭਿੰਨ ਭੇਦ ਜਾਂ ਵੱਖਰਾਪਣ ਨਹੀਂ। ਇਹ ਉਹ ਇਕ ਹੈ ਜੋ ਓਮਕਾਰ ਦੇ ਪਹਿਲੋਂ ਲੱਗਦਾ ਹੈ, ਇਸ ਏਕੇ ਵਿਚ ਸਭ ਇਕ ਹਨ। ਹਾਂ ਜੀ, ਇਹ ਮੁੱਢਲੀ ਸ਼ਕਤੀ ਹੈ ਜਿਸ ਤੋਂ ਸਭ ਜੀ ਜੰਤ ਸਾਵਰ ਜੰਗਮ ਸ੍ਰਿਸ਼ਟੀ ਬਣੀ ਹੈ। ਮਾਦਾ ਕੀ ਹੈ? ਮਾਦਾ ਵੀ ਸ਼ਕਤੀ ਹੈ, ਪਰ ਇਸ ਦੀ ਸ਼ਕਤੀ ਜਰਾ ਜੰਮ ਗਈ ਹੈ, ਜਰਾ ਸਿਲ ਹੋ ਗਈ ਹੈ। ਆਦ ਸ਼ਕਤੀ ਹੀ ਨਾਮ ਹੈ ਤੇ ਇਹੋ ਸੰਸਾਰ ਦਾ ਆਦ, ਅੰਤ ਤੇ ਮੁੱਢ ਹੈ। ਨਹੀਂ ਤਾਂ ਸਤੂਲ ਸੰਸਾਰ ਬਿਨ ਥੰਭਾ ਮਹਾਸੁਨ ਵਿਚ ਕੀਕਣ ਠਹਿ ਸਕਦਾ ਹੈ। ਪਰ ਸ਼ਕਤੀ ਵਿਚ ਤਾਕਤ ਹੈ, ਬਲ ਹੈ, ਤਰਾਣ ਹੈ ਜੋ ਸੰਸਾਰ ਨੂੰ ਇੰਜ ਚੁੱਕ ਰੱਖੇ ਜੀਕਣ ਚਮਕ ਪੱਥਰ ਲੋਹੇ ਨੂੰ ਚੁੱਕਦਾ ਹੈ, ਜਾਂ ਜੀਕਣ ਸੋਮਨਾਥ ਦੇਵਤੇ ਦੀ ਮੂਰਤੀ ਦਸਟਾ ਮੈਗਨੈਟ ਨੇ ਚੁੱਕ ਰੱਖੀ ਸੀ। ਹਾਂ ਜੀ, ਇਸ ਨਾਮ, ਇਸ ਬਲ ਦੇ ਹੀ ਅਸੀਂ ਪੁਜਾਰੀ ਹਾਂ, ਨਾ ਕਿਸੇ ਜੜ ਮੂਰਤ ਦੇ। ਜਥਾ ਏਕ ਨਾਮ ਕੋ ਥਿਓ ਪੁਜਾਰੀ, ਮੋਕੋ ਅਚਰਜ ਗੁਰੇ ਦਿਖਾਇਓ। ਭਇਓ ਪਰਗਾਸ ਸਰਬ ਜਿਆਰਾ, ਗੁਰ ਗਿਆਨ ਮਨੇ ਪ੍ਰਗਟਾਇਓ। ਅੰਮ੍ਰਿਤ ਨਾਮ ਪਿਓ ਮਨ ਤਿਪਤਿਆ, ਅਨ ਭੈ ਮਨ ਡਰਾਓ। ਹੁਣ ਅਸਾਂ ਇਹ ਵੇਖਣਾ ਹੈ ਜੋ ਇਹ ਆਦ ਸ਼ਕਤੀ ਕੀਕਣ ਵੱਖ ਵੱਖ ਸ਼ਕਲਾਂ ਵਿਚ ਸਾਡੇ ਸਾਹਮਣੇ ਆਉਂਦੀ ਹੈ। ਸਭ ਤੋਂ ਸਵੱਛ ਤੇ ਤੀਬਰ ਸ਼ਕਲ ਇਸ ਪਰਮ ਤੱਤ ਦਾ, ਪਰਮ ਤੱਤ ਦੀ ਨਾਮ ਹੈ। ਇਹੋ ਸਭ ਤੋਂ ਉੱਚੀ ਤੇ ਸੁੱਚੀ ਸ਼ਕਲ ਇਸ ਆਦ ਸ਼ਕਤੀ ਦੀ ਹੈ। ਹੁਣ ਇਸ ਦੀਆਂ ਅੱਗੋਂ ਤਿੰਨ ਸ਼ਾਖਾ ਹੋ ਜਾਂਦੀਆਂ ਹਨ। ਜਥਾ ਪਰਮ ਤੱਤ ਨਾਮ, ਗਾਹ ਚੇਤਨ ਮੱਧ ਤੇ ਜੜ। ਚੇਤਨ ਵਿਚੋਂ ਮਨ, ਚਿੱਤ, ਬੁੱਧ ਤੇ ਹੰਕਾਰ, ਮੱਧ ਵਿਚ ਪੰਜ ਸ਼ਕਤੀਆਂ ਬਿਜਲੀ, ਅਕਾਟ ਸੱਤਾ, ਤੇਜ ਰੋਸ਼ਨੀ, ਆਵਾਜ਼ ਤੇ ਗਰਮੀ। ਜੜ, ਜੜ ਵਿਚੋਂ ਮਾਦਾ ਚੀਜ਼ਾਂ, ਪੱਥਰ ਆਦਿ ਧਾਤਾਂ। ਇਹ ਤਿੰਨ ਸ਼ਾਖਾ ਇਕੋ ਨਾਮ ਦੀਆਂ ਹਨ, ਪਰ ਇਨ੍ਹਾਂ ਦੀ ਤੇਜ਼ੀ ਜਾਂ ਤੀਬਰਤਾ ਵਿਚ ਫਰਕ ਹੈ। ਸਾਨੂੰ ਪਤਾ ਹੀ ਹੈ ਜੋ ਵੱਡੇ ਬਾਗਾਂ ਵਿਚ ਪੌੜੀਆਂ ਹੁੰਦੀਆਂ ਹਨ, ਜਿਹਾ ਕਿ ਸ਼ਾਲਾਮਾਰ ਬਾਗ ਜਾਂ ਨਿਸ਼ਾਤ ਬਾਗ ਕਸ਼ਮੀਰ ਵਿਚ, ਪਾਣੀ ਇਕ ਪੌੜੀ ਤੋਂ ਉਤਰ ਕੇ ਦੂਜੀ ਪੌੜੀ ਵਿਚ ਡਿੱਗਦਾ ਹੈ, ਫਿਰ ਤੀਜੀ, ਚੌਥੀ ਹੌਲੀ ਹੌਲੀ ਥੱਲੇ ਉਤਰਦਾ ਉਤਰਦਾ ਡਲ ਝੀਲ ਵਿਚ ਜਾ ਪੈਂਦਾ ਹੈ। ਇਸੇ ਤਰ੍ਹਾਂ ਨਾਮ ਵੀ ਉੱਚਾ ਹੈ, ਜਿੱਥੋਂ ਇਹ ਹੌਲੀ ਹੌਲੀ ਪੌੜੀਆਂ ਦੁਆਰਾ ਹੇਠਾਂ ਉਤਰਦਾ ਹੈ। ਨਾਮ ਦੇ ਇਸ ਤਰ੍ਹਾਂ ਹੇਠਾਂ ਉਤਰ ਨੂੰ ਅਗਲੇ ਪੰਨੇ ਤੇ ਨਕਸ਼ੇ ਦੁਆਰਾ ਦਰਸਾਉਣ ਦਾ ਯਤਨ ਕੀਤਾ ਹੈ। ਸਭ ਤੋਂ ਉਪਰ ਨਾਮ, ਪ੍ਰਾਈਮਲ ਫੋਰਸ ਸ਼ਬਦ ਤੋਂ ਗਾਹ ਹੈ ਚੇਤਨਾ। चेतना ने विचों निकलदे हन अहंकार अहंकार बुद्धि चित मन फिर नंबर दो दी शक्ति इस तो निकलदे हन बिजली आकर्षण सत्ता रोशनी गर्मी फिर नंबर तीन ते आउंदा है मादा इस तो विचो निकलदे हन बूटे पत्थर आदि सुन वैक्यूम सब तो निर्मल ते उची पौड़ी चेतनता दी है जो मनुख मात्र विच है जानवां विच हंकार ते बुद्धि मलीन हन पर चित ते मन हन होर हेठा अगे ताकत है पर ताकत दा अनुमान नहीं जिहा कि बिजली आदि ताकतां विच हेठा पड़ के मादा धातां पत्थर आदि ही रह जाणगियां गल की नाम कैलाश तो भी वड्डी ते उची सुची चोटी है यह मानो मान सरोवर झील है जिस तों अनेक प्रकार दियां नदियां निकलदियां हन यह नदियां ज्यों ज्यों हेठा आउंदियां हन त्यों त्यों इन्हां नाल मिट्टी मिलदी है ते मैलियां हुंदियां जांदियां हन जल पानी मान सरोवर रूपी नाम कोल सी तां सब तों शवस सी इहो तां चेतन कुंड है होर हेठा उतर के शक्ति कुंड आउंदा है ते तुर हेठा स्थल मादा कुंड हर एक चीज विच नाम दा ही प्रबल जोर है नाम ही उन्हां दा आसरा परना है नाम ही उन्हां दे ओत पोत है पर फिर भी उन्हां दीआं ताकतां विच रता रता फर्क है जिहा कि पुत्तर तां इक्को मां दी कुख तों जमदे हन पर अगे जा के रता रता भेद हो जांदे हन आओ हुण जरा संसार दी बातन बणतर ते समुची नजर मारीए तुसीं पुछोगे जो एक नाम तां तकीकण भिन्न भिन्न बन गया उत्तर है जो वेखो जमीन तां ओहो है मिट्टी तां ओहो है पर मिट्टी की बनी हुई कुली इटा वाले मकान तो कहीं भिन्न भासदी है इटा मिट्टी को भिन्न नहीं पर ऐसा उसनू सांचे विच पा के पका के भिन्न कर लिया सो इसे तरह मुढ़ला नाम तो एक है पर इस विच अनेक प्रकार दियां इटा बन गई हैं कोई चगौठियां कोई अठ गुठियां कोई त्रैकोण ते कोई गोल आदिक इसे तरह अगो मकाना की वंडतन भी भिन्न भिन्न हो गई है पर जे इस उदाहरण तो चंगी तरह ना जापे तो आओ एक होर मिसाल लईए वेखो ਸਾਡੇ ਸਿਰ ਉਪਰ ਕੇਸ ਹੁੰਦੇ ਹਨ ਤੇ ਅਨੇਕਾਂ ਹਜ਼ਾਰਾਂ ਵਾਲਾਂ ਵਿਚ ਖਿੰਡੇ ਪੁੰਡੇ ਹੁੰਦੇ ਹਨ ਵਾਲ ਕਹੇ ਪਤਲੇ ਤੇ ਸੂਖਮ ਹੁੰਦੇ ਹਨ ਬਸ ਇਹੋ ਮਾਨੋ ਸੂਖਮ ਨਾਮ ਦੀ ਹਾਲਤ ਹੈ ਜੇ ਫਰਕ ਹੈ ਤਾਂ ਇਤਨਾ ਜੋ ਨਾਮ ਸਦਾ ਥਰਕੰਬੇ ਵਾਈਬਰੇਸ਼ਨ ਸ਼ਬਦ ਵਿਚ ਹੈ ਤੇ ਵਾਲ ਆਪਣੀ ਥਾਂ ਟਿਕ ਕੇ ਬੈਠੇ ਹਨ ਪਰ ਸੂਖਮਤਾ ਵਿਚ ਦੋਵੇਂ ਇਕੋ ਹਨ ਹੁਣ ਵਾਲਾਂ ਤੋਂ ਮੇਡੀਆਂ ਗੁੰਦੋ ਤੇ ਸੋਚੋ ਕੀਕਣ ਗੁੰਦੀਆਂ ਹਨ ਕੁਝ ਵਾਲ ਇਧਰੋਂ ਲੈ ਕੇ ਕੁਝ ਵਾਲ ਉਧਰੋਂ ਲੈ ਕੇ ਫਿਰ ਉਨ੍ਹਾਂ ਨੂੰ ਬਲੈਸ ਦੇ ਕੇ ਗੁੰਦੀਦਾ ਹੈ ਹੁਣ ਮੇਡੀਆਂ ਮੋਟੀਆਂ ਵੀ ਹੁੰਦੀਆਂ ਤੇ ਪਤਲੀਆਂ ਵੀ ਸੋ ਇਸੇ ਤਰ੍ਹਾਂ ਸਭ ਤੋਂ ਬਰੀਕ ਮੇਡੀਆਂ ਚੇਤਨ ਗੋਂਦ ਵਾਲੀਆਂ ਹਨ ਉਸ ਤੋਂ ਠੁੱਲੀਆਂ ਸ਼ਕਤੀ ਵਾਲੀਆਂ ਤੇ ਬਹੁਤ ਮੋਟੀਆਂ ਜਟਕੀਆਂ ਮੋਢੀਆਂ ਹਨ ਮਾਦੇ ਮੈਟਰ ਦੀਆਂ ਜਾਂ ਹੋਰ ਮਿਸਾਲ ਲਾਓ ਰੱਸਾ ਬੱਟਣ ਵਾਲੀ ਰੱਸਾ ਕੀਕਣ ਬਣਦਾ ਹੈ ਪਹਿਲੇ ਸੂਤ ਦੇ ਧਾਗੇ ਲੈ ਕੇ ਬੱਟੀਦਾ ਹੈ ਫਿਰ ਬੱਟੇ ਉਹ ਸੂਤਰਾਂ ਨੂੰ ਬਲੈਸ ਦੇ ਕੇ ਤੰਦੀ ਬਣਦੀ ਹੈ ਤੰਦੀ ਤੋਂ ਰੱਸੀ ਰੱਸੀਆਂ ਨੂੰ ਬਲੈਸ ਦੇਣ ਨਾਲ ਰੱਸਾ ਹੁਣ ਜੇ ਸੂਤਰ ਨਾਮ ਤੱਤ ਹੈ ਤਾਂ ਤੰਦੀ ਚੇਤਨ ਸੱਤਾ ਹੈ ਰੱਸੀ ਸ਼ਕਤੀ ਰੂਪ ਹੈ ਤੇ ਰੱਸਾ ਮਾਦਾ ਰੂਪ ਪਰ ਜਰਾ ਹੋਰ ਡੂੰਘੀ ਵਿਚਾਰ ਕਰੋ ਸੂਤਰ ਅਣਬੱਟਿਆ ਸੂਤਰ ਕੀਕਣ ਬਣਦਾ ਹੈ ਉੱਤਰ ਹੈ ਜੋ ਆਤੀ ਸ਼ੀਸ਼ੇ ਹੇਠ ਵੇਖੀਏ ਤਾਂ ਪਤਾ ਲੱਗੇਗਾ ਜੋ ਨਿੱਕੀ ਜਿਹੀ ਸੂਤ ਦੀ ਤੰਦ ਵਿਚ ਹਜ਼ਾਰਾਂ ਹੀ ਰੂੰ ਦੀਆਂ ਤਾਰਾਂ ਹਨ ਬਸ ਜੀਕਣ ਇਕ ਸੂਤਰ ਵਿਚ ਹਜ਼ਾਰਾਂ ਤਾਰਾਂ ਹਨ ਤੀਕਣ ਹੀ ਨਾਮ ਵਿਚ ਕਰੋੜਾਂ ਹੀ ਬਾਬ ਰੋਲੇ ਹਨ ਜੋ ਭਾਵੇਂ ਅੱਖਾਂ ਤੋਂ ਓਹਲੇ ਹਨ ਜੋ ਭਾਵੇਂ ਦੀਰਘ ਤੋਂ ਦੀਰਘ ਖੁਰਦਬੀਨਾਂ ਤੋਂ ਵੀ ਪਰੇ ਹਨ ਪਰ ਫਿਰ ਵੀ ਇਸ ਮੁੱਢਲੇ ਤੱਤ ਵਿਚ ਥਰਕੰਬਾ ਵਾਈਬਰੇਸ਼ਨ ਜ਼ਰੂਰ ਹੈ ਇਸੇ ਕਰਕੇ ਨਾਮ ਨੂੰ ਸ਼ਬਦ ਭਾਵ ਥਰਕੰਬਾ ਵਾਈਬਰੇਸ਼ਨ ਵੀ ਆਖਦੇ ਹਨ ਇਹ ਥਰਕੰਬਾ ਪਾਉਣ ਦਾ ਨਹੀਂ ਪਾਉਣ ਤੋਂ ਉੱਤੇ ਕਿਸੇ ਅਤਿ ਸੂਖਮ ਹੋਂਦ ਮੁੱਢਲੀ ਹੋਂਦ ਨਾਮ ਦਾ ਹੈ ਭਗਤਿਆਂ ਇਸ ਸ਼ਬਦ ਨੂੰ ਆਪਣੇ ਰੋਮ ਰੋਮ ਵਿਚ ਪ੍ਰਤੀਤ ਕਰਦੇ ਹਨ ਜਦ ਉਹ ਪਰਮਾਤਮਾ ਨੂੰ ਆਪਣੇ ਅੰਦਰ ਭਵਨ ਕਰਦੇ ਹਨ ਤਾਂ ਇਹੋ ਨਾਮ ਹੀ ਉਹ ਪਰਿਪੂਰਨ ਸਰਬ ਵਿਆਪਕ ਹੋਂਦ ਹੈ ਜਿਸ ਨੂੰ ਪੱਛਮੀ ਵਿਦਵਾਨ ਈਥਰ ਆਖਦੇ ਹਨ ਜਾਂ ਜਿਸ ਨੂੰ ਵਿਗਿਆਨਕ ਮੁੱਢਲਾ ਮਾਦਾ ਆਖਦੇ ਹਨ ਜਾਂ ਜਿਸ ਨੂੰ ਸਾਡੇ ਸ਼ਾਖਮਤ ਵਾਲੇ ਆਕਾਸ਼ ਜਾਂ ਸੁਨ ਆਖਦੇ ਹਨ ਪਰ ਉਹ ਸਾਰੇ ਤਾਂ ਅੱਖਰੀ ਵਿਚਾਰ ਕਰਦੇ ਹਨ ਅਨੁਮਾਨ ਲਾਉਂਦੇ ਹਨ ਜੋ ਕੋਈ ਸ਼ੈ ਇੱਥਰ ਹੋਣੀ ਹੈ ਪਰ ਭਗਤ ਜਨ ਇਸ ਨੂੰ ਆਪਣਾ ਤਾਣਾ ਪੇਟਾ ਸਮਝਦੇ ਹਨ ਇਹੋ ਤਾਂ ਹੈ ਹੋਰ ਕੁਝ ਨਹੀਂ ਨਾਮ ਅਨੁਭਵੀ ਮੁੱਢਲਾ ਤੱਤ ਹੈ ਇੱਥਰ ਕਿਆਸੀ ਸੱਤਾ ਹੈ ਜੋ ਅਨੁਭਵ ਨਹੀਂ ਸਿਰਫ ਅਕਲੀ ਤੋੜੀ ਅੱਪੜਦੀ ਹੈ ਹੁਣ ਅਸਾਂ ਇਹ ਵੇਖਣਾ ਹੈ ਜੋ ਸੰਸਾਰ ਬਣਤਰ ਮਾਦਾ ਬਣਤਰ ਕਿਕੂ ਹੁੰਦੀ ਹੈ ਇਹ ਇਕ ਬੜਾ ਡੂੰਘਾ ਪ੍ਰਸ਼ਨ ਹੈ, ਪਰ ਥੋੜੀ ਜਿਹੀ ਵਿਚਾਰ ਲਾਭਦਾਇਕ ਹੋਵੇਗੀ। ਅਸੀਂ ਵੇਖ ਆਏ ਹਾਂ ਜੋ ਨਾਮ ਵਿਚ ਏਕਤਾ ਹੈ ਨਾਲੇ ਸੂਖਮਤਾ, ਨਾਮ ਬਰੀਕ ਕਣਕਿਆਂ ਵਾਂਗ ਹੈ ਤੇ ਹੋਰ ਮਾਦਾ ਮੋਟੇ ਮਰੁੰਡੇ ਵਾਂਗ ਹੈ। ਭਲਾ ਵੇਖੋ ਮਰੁੰਡਾ ਕੀਕਣ ਹੌਲੀ ਹੌਲੀ ਬਣਦਾ ਹੈ, ਇਕ ਦਾਣੇ ਤੋਂ ਦੋ ਹੁੰਦੇ ਹਨ, ਦੋ ਤੋਂ ਤਿੰਨ, ਤਿੰਨ ਤੋਂ ਚਾਰ ਇਤਿਆਦ। ਇਸ ਜੋੜ ਨੂੰ ਅਸੀਂ ਤੱਕਦੇ ਹਾਂ, ਪਰ ਜੋੜਨ ਵਾਲਾ ਮਸਾਲਾ ਕੀ ਹੈ? ਇਹ ਮਸਾਲਾ ਵਾਹਿਗੁਰੂ ਨੇ ਉਲਟ ਪੱਖ ਬਣਾਇਆ ਹੈ, ਜੀਕਣ ਸੁੱਖ ਦਾ ਉਲਟ ਦੁੱਖ ਹੈ, ਰਾਲ ਦਾ ਉਲਟ ਦਿਨ ਹੈ ਇਤਿਆਦ। ਤੇ ਇਨ੍ਹਾਂ ਸਿੱਧੇ ਦੇ ਉਲਟੇ ਪੱਖਾਂ ਦੀ ਖਿੱਚ ਉਹ ਮਸਾਲਾ ਹੈ ਜੋ ਇਹਨਾਂ ਚੀਜ਼ਾਂ ਨੂੰ ਆਪਣੀ ਥਾਂ ਜੋੜ ਰੱਖਦਾ ਹੈ। ਜੀਕਣ ਹਰ ਇਕ ਪ੍ਰਾਣੀ ਦਾ ਪਰਛਾਵਾਂ ਹੈ, ਤੀਕਣ ਹਰ ਇਕ ਚੀਜ਼ ਦਾ ਵੀ ਉਲਟ ਪਰਛਾਵਾਂ ਹੈ। ਜੇ ਮਾਦਾ ਜਮਾਂ ਪਲੱਸ ਹੈ ਤਾਂ ਪਰਛਾਵਾਂ ਮਾਈਨਸ ਹੈ। ਇਸੇ ਕਰਕੇ ਪੱਛਮੀ ਵਿਦਵਾਨ ਉਸ ਜਮਾਂ ਨੂੰ ਪ੍ਰੋਟਾਨ ਦਾਮਨੈਣੂ ਆਖਦੇ ਹਨ ਤੇ ਨਫ਼ੀ ਨੂੰ ਇਲੈਕਟ੍ਰਾਨ ਜਾਂ ਬਿਜਲੈਣੂ। ਅੰਦਰਲਾ ਮਾਦਾ ਜੋ ਸੁੱਚਾ ਹੈ ਤੇ ਬਾਹਰਲਾ ਕੁੱਚਾ ਹੈ। ਮਾਨੋ ਅੰਦਰਲੇ ਦਾ ਪਰਛਾਵਾਂ ਹੈ, ਅੰਦਰਲਾ ਸਿੱਤ ਹੈ, ਬਾਹਰਲਾ ਗੇੜਿਆਂ ਵਿਚ ਹੈ, ਪਰ ਉਪਰੋਂ ਸੁਤੰਤਰ ਹੈ। ਦੋਵੇਂ ਨਾਮ ਦੇ ਹੀ ਰੂਪ ਹਨ। ਹੁਣ ਜੇ ਇਕ ਦਾਮਨੈਣੂ ਲਓ ਤਾਂ ਇਸਦਾ ਪਰਛਾਵਾਂ ਬਿਜਲੈਣੂ ਵੀ ਇਕ ਹੈ। ਇਹ ਬਿਜਲੈਣੂ ਇਲੈਕਟ੍ਰਾਨ ਬੜਾ ਚੰਚਲ ਹੈ, ਇਸਦੀ ਚਾਰ ਚੱਕ ਜਗੀਰ ਹੈ, ਸਾਰੇ ਪਾਸੇ ਫਿਰ ਸਕਦਾ ਹੈ। ਇਸ ਬਣਤਨ ਦੇ ਮਾਦੇ ਨੂੰ ਹਾਈਡਰੋਜਨ ਪਾਣੀ ਗੈਸ ਆਖਦੇ ਹਨ, ਕਿਉਂਕਿ ਜਦ ਇਹ ਗੈਸ ਬਣਦਾ ਹੈ ਤਾਂ ਪਾਣੀ ਬਣਦਾ ਹੈ। ਇਹ ਗੈਸ ਮਾਦਾ ਜਗਤ ਦਾ ਮੁੱਢ ਹੈ, ਮਾਨੋ ਉਹ ਇੱਟ ਹੈ ਜਿਸ ਨਾਲ ਹੋਰ ਚੀਜ਼ਾਂ ਬਣੀਆਂ ਹਨ। ਪਰ ਭਾਵੇਂ ਇਸਦੀ ਬਣਤਰ ਸਾਦਾ ਹੈ, ਪਰ ਇਸਦਾ ਬਿਜਲੈਣੂ ਸਾਰੇ ਪਾਸੇ ਦੌੜ ਸਕਦਾ ਹੈ। ਇਸੇ ਕਰਕੇ ਜਦ ਇਸ ਗੈਸ ਦਾ ਪੀਂਗ ਰੰਗ ਬਣਾਈਏ ਤਾਂ ਉਸ ਵਿਚ ਅਨੇਕ ਪ੍ਰਕਾਰ ਦੀਆਂ ਲਕੀਰਾਂ ਨਜ਼ਰ ਆਉਂਦੀਆਂ ਹਨ। ਕਿਉਂ? ਇਸ ਕਰਕੇ ਜੋ ਹਰ ਇਕ ਲਕੀਰ ਵਿਚ ਇਸ ਬਿਜਲੈਣੂ ਦੀਆਂ ਭਿੰਨ ਭਿੰਨ ਚਾਲਾਂ ਦੀ ਵਾਚਕ ਹੈ। ਜਦ ਇਕ ਦੀ ਜਗ੍ਹਾ ਦੋ ਬਿਜਲੈਣੂ ਹੋ ਜਾਣ ਤਾਂ ਇਕ ਬਿਜਲੈਣੂ ਅੱਧੀ ਮੰਜ਼ਿਲ ਜਾ ਸਕਦਾ ਹੈ। ਫਿਰ ਜਦ ਚਾਰ ਹੋ ਜਾਣ ਤਾਂ ਇਨ੍ਹਾਂ ਨੂੰ ਹੋਰ ਕੈਦ ਹੋ ਜਾਂਦੀ ਹੈ। ਇਸ ਚਾਰ ਅੰਗੀ ਗੈਸ ਦਾ ਨਾਮ ਹੇਲੀਅਮ ਹੈ, ਜੋ ਸੂਰਜ ਵਿਚ ਹੁੰਦੀ ਹੈ। ਇਹ ਇਤਨੀ ਕੋਰੀ ਗੈਸ ਹੈ ਜੋ ਹੋਰਾਂ ਨਾਲ ਰਲ ਕੇ ਵੀ ਨਹੀਂ ਬਹਿੰਦੀ। ਪਰ ਹੁਣ ਇਕ ਘਰ ਹੋਰ ਗਾਂਹ ਟੁਰੋ ਤੇ ਪੰਜ ਅੰਗੇ ਬਿਜਲੈਣੂ ਲਓ। ਇਸਦੀ ਸ਼ਕਲ ਰੱਬ ਨੇ ਫਿਰ ਮੁੱਢਲੀ ਗੈਸ ਵਰਗੀ ਬਣਾਈ ਹੈ। ਇਸਦੇ ਚਾਰ ਬਿਜਲੈਣੂ ਤਾਂ ਕੈਦ ਹਨ, ਪਰ ਪੰਜਵਾਂ ਸੁਤੰਤਰ ਹੈ। ਉਸ ਦੇ ਫਿਰਨ ਲਈ ਸਾਰਾ ਗੋਲ ਚੱਕਰ ਹੈ, ਇਸ ਕਰਕੇ ਨਵੀਂ ਚੀਜ਼ ਬੜੀ ਮਿਲਾਪਣੀ ਹੈ। ਜੇ ਹੈਲੀਅਮ ਦੇ ਕੋਰੇਪਨ ਤੋਂ ਉਲਟ ਹੈ, ਉਲਟ ਗੱਲ ਹੈ। ਇਸ ਤਰ੍ਹਾਂ ਹੌਲੀ ਹੌਲੀ ਨਿੱਕੇ ਸੂਖਮ ਨਾਮ ਤੋਂ ਇਕ ਕਿੱਟ ਲਾ ਕੇ ਭਿੰਨ ਭਿੰਨ ਤਾਤਾਂ ਐਲੀਮੈਂਟ ਬਣੀਆਂ ਹਨ, ਜੋ ਲਗਭਗ 100 ਹਨ। ਇਨ੍ਹਾਂ ਤਾਤਾਂ ਨੂੰ ਸਾਨੂੰ ਵੱਡੀਆਂ ਛੋਟੀਆਂ ਇੱਟਾਂ ਸਮਝਣਾ ਚਾਹੀਦਾ ਹੈ, ਪਰ ਇੱਟਾਂ ਵਿਚ ਮਿਲਣ ਦੀ ਸ਼ਕਤੀ ਨਹੀਂ ਹੁੰਦੀ। ਇਸ ਕਰਕੇ ਅਸੀਂ ਇਨ੍ਹਾਂ ਧਾਤਾਂ ਨੂੰ ਮਨੁੱਖ ਆਖਾਂਗੇ ਤੇ ਉਨ੍ਹਾਂ ਦੇ ਇਕੱਠ ਨੂੰ ਫੌਜ ਜਾਂ ਰਸਾਲਾ। ਹੁਣ ਕਈ ਆਦਮੀ ਰੂਪੀ ਧਾਤਾਂ ਮਿਲਾਪਣੀਆਂ ਹਨ, ਕਈ ਕੋਰੀਆਂ। ਵੇਖੋ, ਪਹਿਲੀ ਭਿੰਨਤਾ ਤਾਂ ਸਿੱਧੀ ਤੇ ਪੁੱਠੀ ਬਿਜਲੀ ਜਾਂ ਸ਼ਕਤੀ ਦੀ ਸੀ। ਹੁਣ ਦੂਜੀ ਭਿੰਨਤਾ ਵੱਖੋ ਵੱਖ ਅੰਗਾਂ ਦੀ ਹੈ, ਜਿਸ ਤੋਂ ਧਾਤਾਂ ਦੀਆਂ ਖਸਲਤਾਂ ਭਿੰਨ ਭਿੰਨ ਹਨ। ਇਨ੍ਹਾਂ ਭਿੰਨ ਭਿੰਨ ਧਾਤਾਂ ਦੇ ਮੇਲ ਨਾਲ ਭਿੰਨ ਭਿੰਨ ਦਵਾਈਆਂ ਜਾਂ ਚੀਜ਼ਾਂ ਬਣਦੀਆਂ ਹਨ, ਜਿਹਾ ਕਿ ਹਾਈਡਰੋਜਨ ਤੇ ਆਕਸੀਜਨ ਨਾਲ ਪਾਣੀ, ਕੈਲ ਤੇ ਆਕਸੀਜਨ ਨਾਲ ਗੰਦੀ ਗੈਸ। ਤੇ ਇਸ ਆਕਸੀਜਨ ਗੈਸ ਦਾ ਖਜ਼ਾਨਾ ਸਾਡੀ ਹਵਾ ਵਿਚ ਹੈ, ਜੋ ਅਸੀਂ ਸਾਹ ਦੁਆਰਾ ਅੰਦਰ ਖੜਦੇ ਹਾਂ ਤੇ ਫਿਰ ਗੰਦੀ ਕਰਕੇ ਬਾਹਰ ਕੱਢਦੇ ਹਾਂ। ਰਸਾਇਣ ਵਿਦਿਆ ਕੈਮਿਸਟਰੀ ਇਨ੍ਹਾਂ ਮੋਟੀਆਂ ਇੱਟਾਂ ਨੂੰ ਜੋੜਦੀ ਹੈ, ਤੇ ਸ਼ਕਤੀ ਵਿਦਿਆ ਫਿਜਿਕਸ ਸੂਖਮ ਤਾਕਤਾਂ ਦੀ ਵਿਚਾਰ ਕਰਦੀ ਹੈ। ਪਰ ਕੀ ਭਿੰਨ ਵਿਦਿਆ ਭਿੰਨ ਭਿੰਨ ਕਿਸਮਾਂ ਦੀਆਂ ਜਗਤ ਇੱਟਾਂ ਦਾ ਵਿਚਾਰ ਕਰਦੀ ਹੈ? ਮੁੱਢ ਤਾਂ ਨਾਮ ਰੂਪੀ ਪਰਮ ਤੱਤ ਹੈ, ਅੱਗੋਂ ਚੇਤਨਤਾ ਰੂਪੀ ਪੰਡ ਹੈ। ਇਸ ਨਾਲ ਸ਼ਕਤੀ ਦੀਆਂ ਪੰਜ ਮੋਟੀਆਂ ਸ਼ਾਖਾਂ ਹਨ। ਫਿਰ ਅਨੇਕਾਂ ਪ੍ਰਕਾਰ ਦੀਆਂ ਵਿਦਿਆ ਮਾਨੋ ਇਸ ਆਲ ਬਿਰਖ ਦੇ ਪੱਤਰ ਤੇ ਫਲ ਫੁੱਲ ਹਨ, ਜੋ ਸਿਆਣੇ ਮੁੱਢ ਨੂੰ ਫੜਦੇ ਹਨ ਉਨ੍ਹਾਂ ਨੂੰ ਸਭ ਸੰਸਾਰ ਖੰਡ ਬ੍ਰਹਿਮੰਡ ਦੀ ਸੋਝੀ ਹੋ ਜਾਂਦੀ ਹੈ। ਜੋ ਪੱਤਰ ਨੂੰ ਫੜਦੇ ਹਨ ਉਹ ਭਾਵੇਂ ਪੱਤਰ ਨੂੰ ਚੰਗੀ ਤਰ੍ਹਾਂ ਸਮਝਦੇ ਹਨ, ਪਰ ਉਹ ਖੂਹ ਦੇ ਡੱਡੂ ਵਾਂਗ ਹਨ, ਜੋ ਆਪਣੇ ਖੂਹ ਨੂੰ ਹੀ ਬ੍ਰਹਿਮੰਡ ਸਮਝਦਾ ਹੈ। ਸਾਡੇ ਗੁਰੂ ਉਹ ਹਨ ਜੋ ਸਾਨੂੰ ਮੁੱਢ ਦਾ ਗਿਆਨ ਦੱਸਦੇ ਹਨ। ਹੋਰ ਸਭ ਪਾਂਧੇ ਤਾਂ ਪੇਟ ਪੂਜਾ ਦੀ ਵਿਚਾਰ ਦੱਸਦੇ ਹਨ, ਪਰ ਗੁਰੂ ਮਹਾਰਾਜ ਪਰਮ ਤਤ ਦਾ ਵਿਚਾਰ ਦੱਸਦੇ ਹੋਏ ਸਾਨੂੰ ਵਾਹਿਗੁਰੂ ਜੀ ਨਾਲ ਇਕ ਮਿਕ ਕਰਦੇ ਹਨ। ਅਸਾ ਉਪਰ ਦੇਖਿਆ ਹੈ ਜੋ ਨਿੱਕੇ ਕਣਕੇ ਅਣੂ ਤੇ ਪਰਮਾਣੂ ਵੀ ਉਸੇ ਸੂਲ ਤੇ ਬਣੇ ਹਨ, ਜਿਸ ਉਪਰ ਬ੍ਰਹਿਮੰਡ ਤੇ ਸ੍ਰਿਸ਼ਟੀ। ਜੀਕਣ ਉਹ ਵੱਡੇ ਤਾਰਿਆਂ ਦੇ ਲੜ ਲੱਗ ਤਾਰੇ ਸਨ, ਤੀਕਣ ਨਿੱਕੇ ਬਿਜਲੈਣੂ ਹਨ। ਜੀਕਣ ਉਹ ਆਪਣੀ ਮਾਂ ਤੋਂ ਵਾਰੀ ਵਾਰੀ ਜਾਂਦੇ ਹਨ, ਤੀਕਣ ਹੀ ਇਹ। ਆਓ ਜਰਾ ਵਿਚਾਰੀਏ ਜੋ ਬ੍ਰਹਿਮੰਡ ਬਣਦਾ ਕੀਕਣ ਹੈ। ਅਸੀਂ ਮੋਟੀ ਗੱਲ ਵੇਖ ਆਏ ਹਾਂ, ਪਹਿਲੋਂ ਇਕ ਪਰਮ ਤਤ ਨਾਮ ਹੈ। ਉਸ ਤੋਂ ਹੌਲੀ ਹੌਲੀ ਭਿੰਨਤਾ ਤੇ ਨੇਕਤਾ ਵੱਧਦੀ ਹੈ। ਜੇ ਆਦਿ ਨਿਰੰਕਾਰ ਸੀ ਤਾਂ ਆਦਿ ਕਾਰ ਵਾਲਾ ਬਣ ਜਾਂਦਾ ਹੈ, ਜੇ ਆਦਿ ਸੂਖਮ ਸੀ ਤਾਂ ਅੰਤ ਜੜ ਤੇ ਅੱਖੀ ਡਿੱਠਾ। ਅਸੀਂ ਅੱਗੇ ਦੱਸਦੇ ਹਾਂ ਜੋ ਕੀਕਨ ਨਿਰੰਕਾਰ ਤੋਂ ਕਾਰ ਬਣਦਾ ਹੈ। ਜਦ ਆਦਿ ਧਾਤੂ ਇਕੱਲੀ ਸੀ ਤਾਂ ਬਾਜੂ ਵਿਚ ਪਤਲੀ ਅੰਡਿੱਠ ਸੀ ਅਤੇ ਬਿਲਕੁਲ ਪਤਲੀ ਤੇ ਠੰਡੀ ਸੀ, ਪਰ ਇਸ ਨਾਮ ਸੱਤਾ ਹੋਣ ਕਰਕੇ ਇਹ ਬਾਜੂ ਆਪਣੇ ਦਿਲ ਦੇ ਇਰਦ ਗਿਰ ਚੱਕਰ ਖਾਂਦੀ ਹੈ। ਹੁਣ ਜਿਉਂ ਜਿਉਂ ਕੋਈ ਚੀਜ਼ ਆਪਣੇ ਇਰਦ ਗਿਰ ਭਾਟੀਆਂ ਖਾਵੇ ਤਿਉਂ ਤਿਉਂ ਉਸਦਾ ਢਿੱਡ ਫੈਲਦਾ ਹੈ ਤੇ ਸਿਰ ਪੈਰ ਫੀਨੇ ਹੋ ਜਾਂਦੇ ਹਨ, ਮਾਨੋ ਗੇਂਦ ਗੋਲ ਚੱਕਰ ਨਾਲ ਅੰਡੇ ਵਾਂਗ ਬਣ ਗਈ ਹੈ। ਜਿਉਂ ਜਿਉਂ ਭਾਟੀਆਂ ਆਉਂਦੀਆਂ ਹਨ ਤਿਉਂ ਤਿਉਂ ਢਿੱਡ ਲੰਕਦਾ ਜਾਂਦਾ ਹੈ ਤੇ ਸਹਿਜੇ ਸਹਿਜੇ ਇਤਨਾ ਲੰਕ ਜਾਂਦਾ ਹੈ ਕਿ ਦੋਹੀ ਪਾਸੀ ਦੋ ਬਾਹਾਂ ਜਿਹੀਆਂ ਨਿਕਲ ਆਉਂਦੀਆਂ ਹਨ। ਇਸ ਸ਼ਕਲ ਨੂੰ ਬਿਆਨ ਤੇ ਸਿਆਣੇ ਸਾਇੰਟਿਸਟ ਪੇਚਕਸ਼ ਨੈਬੂਲਾ ਆਖਦੇ ਹਨ, ਕਿਉਂਕਿ ਹੁਣ ਇਸ ਦੀ ਸ਼ਕਲ ਮਾਨੋ ਇਕ ਪੇਚਕਸ਼ ਵਾਂਗ ਹੈ ਜੋ ਕਾਰਕ ਨੂੰ ਬੋਤਲ ਵਿਚੋਂ ਕੱਢਦਾ ਹੈ। ਫਰਕ ਸਿਰਫ ਇਤਨਾ ਹੈ ਜੋ ਪੇਚਕਸ਼ ਫਰਾਏ ਬਿਨਾਂ ਫਿਰਦਾ ਨਹੀਂ ਤੇ ਫਿਰਦਾ ਰਹਿੰਦਾ ਹੈ। ਫਿਰਦੇ ਫਿਰਦੇ ਹੋਰ ਕੀ ਹੁੰਦਾ ਹੈ, ਦੋ ਬਾਹਾਂ ਗਿਰ ਜਾਂਦੀਆਂ ਹਨ ਜਿਨ੍ਹਾਂ ਦੇ ਦੋ ਲੜ ਲਗ ਤਾਰੇ ਬਣ ਜਾਂਦੇ ਹਨ, ਫਿਰ ਇਸੇ ਤਰ੍ਹਾਂ ਨਿੱਕੇ ਨਿੱਕੇ ਹੋਰ ਤਾਰੇ ਨਿਕਲਦੇ ਹਨ। ਇਸ ਤੋਂ ਇਹ ਸ਼ਵਾਇਤੀ ਹੈ ਜੋ ਪਾਲਲੇ ਲੜਨ ਲੱਗ ਤਾਰੇ ਅੰਦਰਲਿਆਂ ਕੋਲੋਂ ਵੱਡੇ ਹੋਣਗੇ, ਕਿਉਂਕਿ ਵੱਖ ਹੋਣ ਵੇਲੇ ਮਾਂ ਤਾਰੇ ਦਾ ਪੇਟ ਪਹਿਲੋਂ ਵੱਡਾ ਸੀ, ਹੁਣ ਘਟਦਾ ਘਟਦਾ ਛੋਟਾ ਹੋ ਗਿਆ। ਇਸ ਤਰ੍ਹਾਂ ਸੰਸਾਰ ਵਿਚ ਨਿਰੰਕਾਰ ਮੰਡਲ ਤੋਂ ਅਨੇਕ ਤਾਰੇ ਬਣਦੇ ਹਨ। ਪਹਿਲਾਂ ਤਾਂ ਉਹ ਸੂਰਜ ਵਾਂਗ ਬਲਦੀਆਂ ਪੌਣਾ ਹੁੰਦੇ ਹਨ, ਫਿਰ ਉਨ੍ਹਾਂ ਨਾਲ ਮਾਨੋ ਬਾਹਾਂ ਲੱਗ ਜਾਂਦੀਆਂ ਹਨ ਤੇ ਬਾਹਾਂ ਟੁੱਟ ਕੇ ਹੋਰ ਤਾਰੇ ਬਣ ਜਾਂਦੇ ਹਨ। ਇਸ ਤਰ੍ਹਾਂ ਸੂਰਜ ਤੋਂ ਅਨੇਕ ਤਾਰੇ ਬਣ ਜਾਂਦੇ ਹਨ, ਇਸ ਤਰ੍ਹਾਂ ਸੂਰਜ ਤੋਂ ਅਨੇਕ ਤਾਰੇ ਬਣੇ ਤੇ ਫਿਰ ਹਰ ਇਕ ਤਾਰੇ ਦੇ ਲੜ ਲੱਗ ਤਾਰੇ ਚਾਨਾਂ ਦੇ ਬਣੇ। ਜੋ ਬਣਤਨ ਬ੍ਰਹਿਮੰਡ ਦੀ ਹੈ ਉਹੀ ਅਣੂਆਂ ਤੇ ਪਰਮਾਣੂਆਂ ਦੀ ਹੈ। ਜੀਕਣ ਬ੍ਰਹਿਮੰਡ ਵਿਚ ਲੜ ਲੱਗ ਤਾਰੇ ਹਨ, ਤੀਕਣ ਅਣੂਆਂ ਵਿਚ ਬਿਜਲੈਣੂ ਇਲੈਕਟ੍ਰਾਨ ਹੁੰਦੇ ਹਨ। ਜੀਕਣ ਬ੍ਰਹਿਮੰਡ ਵਿਚ ਦੋ ਪੱਖ ਹੋ ਜਾਂਦੇ ਹਨ, ਇਕ ਮੁੱਢ ਹੋਰ ਡਾਲ। ਤੀਕਣ ਹੀ ਅਣੂਆਂ ਦੇ ਅੰਦਰ ਟੁੱਟ ਕੇ ਬਿਜਲੈਣੂ ਬਣਦੇ ਹਨ ਤੇ ਦੋਵੇਂ ਆਪਣੇ ਆਪ ਨੂੰ ਇੰਜ ਖਿੱਚ ਰੱਖਦੇ ਹਨ। ਜੀਕਣ ਦੋ ਧਿਰਾਂ ਕਿਸੇ ਰੱਸੇ ਨੂੰ ਖਿੱਚਣ। ਇਸ ਕਿਰਿਆ ਨੂੰ ਉਦਕਿਰਿਆ ਐਕਸ਼ਨ ਐਂਡ ਰਿਐਕਸ਼ਨ ਨਾਲ ਸਾਰਾ ਸੰਸਾਰ ਵੱਧਾ ਹੋਇਆ ਹੈ। ਇਸ ਨੂੰ ਹੀ ਅਕਰਖ ਤੇ ਉਦਕਰਖ ਸੱਤਾ ਆਖਦੇ ਹਨ। ਵੇਖੋ ਇਨ੍ਹਾਂ ਤਾਕਤਾਂ ਨਾਲ ਹੋਰ ਸ਼ਕਤੀਆਂ ਕੀਕਣ ਬਣਦੀਆਂ ਹਨ। ਨੰਕਾਰ ਮੰਡਲ ਵਿਚ ਆ ਸੱਤਾ ਅਰੂਪ ਸੀ, ਇਸ ਵਿਚ ਪੁੱਟ ਸਿੱਧ ਨਹੀਂ ਸੀ, ਸਿਰਫ ਥਰਾਟ ਵਾਇਬਰੇਸ਼ਨ ਸੀ ਜੋ ਇਤਨੀ ਸੂਖਮ ਸੀ ਕਿ ਦੇਖਣ ਸੁਣ ਤੋਂ ਬਾਹਰ ਸੀ। ਇਹ ਥਰਾਟ ਜਰਾ ਠੁੱਲੀ ਹੋਈ ਤਾਂ ਮਾਦਾ ਠੁੱਲਾ ਹੋ ਕੇ ਆਪਣੇ ਇਰਦ ਗਿਰਦ ਚੱਕਰ ਲਾਉਣ ਲੱਗ ਪਿਆ। ਜਿਤਨਾ ਚੱਕਰ ਜੋੜ ਨਾਲ ਲਾਵੇ ਉਤਨਾ ਹੀ ਹੋਰ ਵੱਧ ਚਮਕੇ। ਇਥੋਂ ਤੱਕ ਕਿ ਇਸਦੀ ਚਮਕ ਸੂਰਜ ਵਰਗੀ ਹੋ ਗਈ। ਚੌਥੇ ਦਰਜੇ ਤੇ ਅੱਪਣ ਪਰ ਘੁੰਮਣ ਘੇਰ ਹੋਰ ਤੀਬਰ ਹੋਇਆ, ਇਸ ਕਰਕੇ ਹੋਰ ਗਰਮੀ ਵੱਧ ਗਈ ਲੱਖਾਂ ਡਿਗਰੀਆਂ। ਪਰ ਲੜ ਲੱਗ ਤਾਰੇ ਬਣਨ ਨਾਲ ਇਸਦਾ ਹਜੂਮ ਮੈਸ ਘਟ ਗਿਆ। ਇਸ ਤਰ੍ਹਾਂ ਤਾਰੇ ਪੇਟ ਤੱਕ ਘਟਾਉਂਦੇ ਜਾਂਦੇ ਹਨ ਪਰ ਉਨ੍ਹਾਂ ਦੀ ਗਰਮੀ ਵੱਧਦੀ ਜਾਂਦੀ ਹੈ, ਨਾਲੇ ਗੈਸ ਵਸਤਾਵਾਂ ਛੱਡ ਕੇ ਉਨ੍ਹਾਂ ਦਾ ਢਿੱਡ ਹੋਰ ਸਿਥਲ ਕੰਪੈਕਟ ਹੋ ਜਾਂਦਾ ਹੈ। ਮਾਨੋ ਰੂਹ ਨੂੰ ਦਬਾਉਣ ਨਾਲ ਇਕ ਬੱਜਰ ਪੱਥਰ ਜਿਹਾ ਬਣ ਜਾਂਦਾ ਹੈ। ਹੁਣ ਜਦ ਮਾਦਾ ਦਬਾਇਆ ਨਹੀਂ ਦਬਦਾ ਤਾਂ ਦੱਬਿਆ ਹੋਇਆ ਮਾਦਾ ਟੁੱਟਣ ਲੱਗ ਪੈਂਦਾ ਹੈ ਤੇ ਟੁੱਟਣ ਨਾਲ ਉਹ ਸ਼ਕਤੀ ਜੋ ਅੰਦਰ ਕੈਦ ਹੋਈ ਸੀ ਬਾਹਰ ਨਿਕਲਣ ਲੱਗ ਪੈਂਦੀ ਹੈ। ਇਸਦੀ ਮਿਸਾਲ ਅਣੂ ਜਾਗਤ ਅਟੋਮਿਕ ਵਰਲਡ ਵਿਚ ਰੇਡੀਅਮ ਧਾਤ ਹੈ। ਪਹਿਲਾਂ ਇਸ ਧਾਤ ਨੂੰ ਬਣਨ ਲਈ ਵਧੇਰੀ ਸਥਿਰਤਾ ਦੀ ਲੋੜ ਹੈ ਤੇ ਇਸ ਨੂੰ ਦਬਾਉਣ ਨਾਲ ਸੋਡੀਅਮ ਧਾਤ ਦੂਜੇ ਭਾਰੇ ਨੂੰ ਪੋਟਾਸ਼ੀਅਮ ਵਿਚ ਬਦਲ ਜਾਂਦੀ ਹੈ। ਪਰ ਜਦ ਇਹ ਸਥਿਰਤਾ ਵੱਧਦੀ ਵੱਧਦੀ ਰੇਡੀਅਮ ਧਾਤ ਬਣ ਜਾਵੇ ਤਾਂ ਫਿਰ ਉਹ ਮਾਦਾ ਫੁੱਟਣ ਲੱਗ ਪੈਂਦਾ ਹੈ, ਜਿਹਾ ਕਿ ਅਸੀਂ ਆਪਣੀਆਂ ਘੜੀਆਂ ਦੇ ਚਮਕਦੇ ਅੱਖਰਾਂ ਤੋਂ ਜਾ ਸਕਦੇ ਹਾਂ। ਗੱਲ ਕੀ ਕਿਆ ਬ੍ਰਹਿਮੰਡ ਤੇ ਕੀ ਖੰਡ, ਦੋਹਾਂ ਵਿਚ ਇਕੋ ਬਣਤਰ, ਇਕੋ ਤਰਾਣ ਹੈ, ਇਕੋ ਪ੍ਰਾਣ ਹੈ। ਜੋ ਬ੍ਰਹਿਮੰਡ ਖੰਡ ਸੋ ਜਾਣੋ, ਗੁਰਮੁਖ ਮੂੰਹ ਜੋ ਸ਼ਬਦ ਪਛਾਣੋ। ਉਹ ਮੁੱਢਲੀ ਸੱਤਾ ਨਾਮ ਹੈ, ਇਹ ਸਭ ਤੋਂ ਸਵੱਛ ਤੇ ਤੀਬਰ ਹੈ। ਇਸ ਦੀਆਂ ਸਥੂਲ ਸ਼ਕਲਾਂ ਬਿਜਲੀ ਰੋਸ਼ਨੀ ਤੇ ਗਰਮੀ ਹਨ। ਸੂਰਜ ਸ਼ਕਤੀ ਦਾ ਘਰ ਜਾਂ ਮੁੱਢ ਹੈ, ਪਰ ਇਹੋ ਸ਼ਕਤੀ ਹੌਲੀ ਹੌਲੀ ਮਾਦਾ ਬਣ ਜਾਂਦੀ ਹੈ ਤੇ ਸਿਆਣੇ ਆਖਦੇ ਹਨ ਜੋ ਇਕ ਦਿਨ ਵਿਚ ਸੂਰਜ ਤੋਂ ਇਤਨੀ ਸ਼ਕਤੀ ਨਿਕਲਦੀ ਹੈ ਜਿਸ ਤੋਂ 150 ਟਨ ਮਾਦਾ ਮੈਟਰ ਬਣਦਾ ਹੈ। ਜੇ ਇਸ ਤੇਜ਼ੀ ਨਾਲ ਸੂਰਜ ਟੁੱਟਣ ਲੱਗੇ ਜਾਂ ਇਸ ਦੀ ਸ਼ਕਤੀ ਇਤਨੇ ਪ੍ਰਭਾਵ ਨਾਲ ਖਿੰਡਣ ਲੱਗੇ ਜਿਹਾ ਕਿ ਖਿੰਡ ਰਹੀ ਹੈ ਤਾਂ ਤੁਸੀਂ ਆਪ ਸਿਆਣੇ ਹੋ ਜੋ ਖਾਂਦੇ ਖਾਂਦੇ ਖੂਹ ਵੀ ਨਿਖੁੱਟ ਜਾਂਦੇ ਹਨ। ਇਸ ਤਰ੍ਹਾਂ ਸੂਰਜ ਵੀ ਸੜ ਵਲ ਕੇ ਕੋਲੇ ਵਾਂਗ ਇਸ ਜਾਵੇ, ਪਰ ਕੀ ਕਦੀ ਇਹ ਹਿੱਸੇਗਾ? ਕੀ ਕਦੀ ਸ੍ਰਿਸ਼ਟੀ ਚੱਕਰਬੰਦ ਹੋ ਜਾਵੇਗਾ? ਉੱਤਰ ਹੈ, ਜੋ ਉਹ ਮਾਦਾ ਫਿਰ ਉਲਟ ਕੇ ਸ਼ਕਤੀ ਬਣ ਰਿਹਾ ਹੈ, ਜਿਸ ਤਰ੍ਹਾਂ ਇਕ ਪਾਸੇ ਖੂਨ ਖੁੱਟ ਰਿਹਾ ਹੋਵੇ ਤੇ ਦੂਜੇ ਪਾਸੇ ਭਰ ਹੋ ਰਿਹਾ ਹੋਵੇ। ਜਾਂ ਚੱਕਰ ਪੂਰਨ ਗੱਲ ਹੈ ਤਾਂ ਫਿਰ ਕਿਸ ਚੱਕਰ ਦਾ ਖਾਤਮਾ ਹੋ ਸਕਦਾ ਹੈ? ਉਸ ਵਾਹਿਗੁਰੂ ਜੀ ਦੀ ਸ੍ਰਿਸ਼ਟੀ ਸਾਡੀ ਘੜੀਆਂ ਵਾਂਗ ਨਹੀਂ, ਜਿਨ੍ਹਾਂ ਨੂੰ ਹਰ ਰੋਜ਼ ਚਾਬੀ ਦੇਣੀ ਪਵੇ। ਨਹੀਂ ਨਹੀਂ, ਇਕ ਵਾਰੀ ਦੀ ਚਾਬੀ ਸਦਾ ਲਈ ਕਾਫੀ ਹੈ। ਉਹ ਚਾਬੀ ਖੰਡ, ਪਿੰਡ ਤੇ ਬ੍ਰਹਿਮੰਡ ਨੂੰ ਸਦਾ ਸਥਿਰ ਰੱਖਦੀ ਹੈ, ਤੇ ਚਾਬੀ ਹੋਰ ਕੋਈ ਨਹੀਂ, ਕਵਾਓ ਇਟਰਨਲ ਅਰਜ ਹੈ। ਵਾਸਤਵ ਵਿਚ ਜਾਗਤ ਗੇੜ ਇਕ ਚੋਜ ਹੈ ਤੇ ਨਾਮ ਅਗੰਮ ਚੋਜੀ ਸੱਤਾ ਹੈ। ਨਾ ਕੁਛ ਆਵਤ ਨਾ ਕੁਛ ਜਾਵਤ, ਸਭ ਖੇਲ ਕੀਓ ਹਰ ਰਾਇਓ, ਕਹ ਨਾਨਕ ਅਗਮ ਗਮ ਹੈ ਠਾਕਰ, ਭਗਤ ਟੇਕ ਹਰ ਨਾਉ। ਨਾ ਕੁਛ ਆਵਤ ਨਾ ਕੁਛ ਜਾਵਤ, ਸਭ ਖੇਲ ਕੀਓ ਹਰ ਰਾਇਓ, ਕਹ ਨਾਨਕ ਅਗਮ ਗਮ ਹੈ ਠਾਕਰ, ਭਗਤ ਟੇਕ ਹਰ ਨਾਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।